लड़ी बार कथा सतगुरु गुरु नानक साहब जी दे पवित्र इतिहास दी आप जी सरवण कर रहे हो। वैद नू उपदेश दे रहे ने वैद हरिदास, सतगुरां दी नाड़ी दी परीक्षा करदा है। पातशाह कहिंदे की करदा है, कहिंदा जी वेखदा कि वात कफ के पित इन्हां त्रदोषां विचों केड़ा दोष है शरीर च। एक चौथा है श्रोणत के शरीर विच किते खून दा बिगाड़ तां नहीं, परख के फिर मैं उहदा इलाज करांगा। जगत गुरु बाबा जी कहिंदे वैद जी सियाणा वैद पहला अपने रोग दी निर्वृत्ति करदा हुंदा, पहला अपने रोग दूर कीते ने, जिहड़े दूसरिआं दे रोग दी निर्वृत्ति लई आए हो। हैरान होया साहब जी ने शब्द उचारण कीता, वैद बुलाया वैद गई पकड़ टंडोले बाह, भोला वैद न जाने करक कलेजे माह। ये पावन उपदेश सतगुरु जी ने बख्शिश कीता है। आओ मन विरतियां एकाग्र करके सतगुरु गुरु नानक साहब जी जो वैद प्रति उपदेश दे रहे ने, उपदेश साढ़े सारिआं लई सांझा है। ये रोग सानू भी सारिआं नू लगे हुए ने, वो केड़े रोग ने ते उन्हां रोगां दा इलाज की है वो सतगुरु जी नाल नाल दस रहे ने। सियाणा वैद ओ हुंदा है जिहड़ा रोग दी पछाण करके नाल ओहदी दवाई करे। आओ हाजरियां लवाओ सतगुरु गुरु नानक पातशाह दे चरणां विच, एकाग्रता बनाउण निमित अपनी रसना नूं पवित्र करदे आखो जी सतनाम
श्री वाहे गुरु साहिब जी।
सतनाम
श्री वाहे गुरु साहिब जी। चौपाई सो उपचार करे जे को।
महाराज जी कहिंदे भाई जिहड़े अंदर होमें दे रोग लगे हुए ने, उस रोग दे उपचार नू जे कोई करे,
निज रुज खोए बैद पल सो।
जिहड़ा पहला अपने अंदर दे रोगां दी निर्वृत्ति कर देवे, अपने अंदर दीआं बीमारियां नू ठीक कर लवे, महाराज जी कहिंदे वैद जी ओही असल विच श्रेष्ठ वैद हुंदा है। एक चंगा वैद ओ है जिहड़ा अपने अंदर दे रोगां नू निवार लवे,
जन्म मरण ते मुक्ता होई।
जिहड़ा अपने अंदर दे रोगां नू निवार लैंदा है ओ वैद जन्म ते मरण दा जिहड़ा सब तों वड्डा दुख है, जन्म ते मरण दे दुख तों मुक्त हो जांदा है। सब तों वड्डा दुख जन्म ते मरण दा ही दुख है खालसा जी। इसे करके महापुरुषां भगतां गुरु चरणां च बेनती करके मंग मंगी है, महाराज साडा जन्म ते मरण निवार दिओ। महाराज जी कहिंदे सियाणा वैद अपने जन्म ते मरण दे दुख नू निवार लैंदा है,
बहुर न रोग बे आपे कोई।
ओनू फिर मुड के कदे किसे भी प्रकार दा कोई रोग नहीं व्यापदा,
रुज परखन पुन तिन को हरने।
कहिंदे दो प्रक्रियावां ने, पहला वैद की करदा, पहला रोग दी परख करदा भी असल विच बीमारी है की, बीमारी दा कारण की है, ये वेखदा बीमारी केड़ी है और इहदा कारण की है, फिर ओनू दूर करन वास्ते उहदा इलाज की है। ये कहिंदे दो प्रक्रियावां ने, सियाणा वैद ए है जिहड़ा पहला रोग दी परख करे फिर ओहदा इलाज करे।
सुनियो चैत हो मन दृढ़ करने।
जे सुनना चाहुंदे हो मन नूं दृढ़ करके तां सुनो,
तो उच्चरो निज हिरदे चाहो।
महाराज जी कहिंदे जे तू सुनना चाहुंना है ते फिर असीं तैनूं दसांगे, जे तेरे मन विच जाणन दी जगियासा है ता असीं उचारण करांगे।
सबे कहो मैं तुमरे पाहो।
वैद जी सारे रोग फिर उन्हां रोगां दा की इलाज है ਉਹ ਅਸੀਂ ਤੇਰੇ ਕੋਲ ਸਾਰਾ ਕੁਝ ਦੱਸਾਂਗੇ ਜੇ ਤੂੰ ਜਾਣਨਾ ਚਾਹੁੰਦਾ ਹੈ।
ਅਸ ਬਿਦ ਸੁਨੇ ਵੈਦ ਬਚ ਜਬਈ।
ਜਦੋਂ ਵੈਦ ਨੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਬਚਨ ਸੁਣੇ,
ਬਿਸਮੈ ਹੋਏ ਵਿਚਾਰਤ ਤਬਈ।
ਬੜੀ ਹੈਰਾਨੀ ਦੇ ਨਾਲ ਆਪਣੇ ਮਨ ਹੀ ਮਨ ਵਿਚਾਰ ਕਰਦਾ ਤੇ ਸੋਚਦਾ,
ਕੋ ਕੋ ਨਰ ਇਹ ਨੁਤੇ ਉਚਾਰੀ।
ਵੈਦ ਸੋਚਦਾ ਮਨ ਚ, ਵੈਦ ਹਰਿਦਾਸ ਜੀ ਸੋਚਦੇ ਨੇ ਕਿ ਨਨਕਾਣਾ ਸਾਹਿਬ ਵਿਚ ਰਾਏ ਭੋਏ ਦੀ ਤਲਵੰਡੀ ਵਿਚ ਕੁਝ ਕੁ ਲੋਕ ਨੇ ਐਸੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦੇ ਨੇ, ਨਾਨਕ ਦੀਆਂ ਵਡਿਆਈਆਂ ਕਰਦੇ ਹਨ।
ਸੁਨਤ ਹੋ ਤੋ ਅਬ ਨੈਣ ਨਿਹਾਰੀ।
ਮੈਂ ਇਹਨਾਂ ਦੀ ਵਡਿਆਈ ਕੁਝ ਕੁ ਲੋਕਾਂ ਕੋਲੋਂ ਸੁਣੀ ਹੈ, ਅੱਜ ਪਹਿਲੀ ਵਾਰ ਆਪਣੇ ਨੇਤਰਾਂ ਨਾਲ ਦਰਸ਼ਨ ਕਰਕੇ ਵੇਖ ਰਿਹਾ ਵੀ ਵਾਕਈ ਜਿਹੜੀ ਵਡਿਆਈ ਲੋਕ ਇਹਨਾਂ ਦੀ ਕਰਦੇ ਨੇ ਤੇ ਉਸ ਵਡਿਆਈ ਦੇ ਯੋਗ ਹਨ।
ਕਲਾਵਾਨ ਇਹ ਸੱਤ ਅਵਤਾਰਾ।
ਇਹ ਵਾਕਈ ਕੋਈ ਕਲਾਵਾਨ ਪੁਰਸ਼ ਨੇ ਤੇ ਸੱਚ ਦਾ ਅਵਤਾਰ ਹਨ।
ਬੂਜ ਲਿਓ ਮੈਂ ਹੋਏ ਨਿਸਤਾਰਾ।
ਮੈਂ ਇਹਨਾਂ ਦੇ ਪਾਸੋਂ ਪੁੱਛ ਲਵਾਂ ਤੇ ਮੇਰਾ ਵੀ ਪਾਰ ਉਤਾਰਾ ਹੋ ਜਾਵੇ। ਮੈਂ ਇਹਨਾਂ ਨੂੰ ਪੁੱਛ ਲਵਾਂ ਕਿ ਰੋਗ ਕਿਹੜੇ ਨੇ ਸਾਡੇ ਅੰਦਰ, ਉਹਨਾਂ ਦਾ ਇਲਾਜ ਕੀ ਹੈ, ਇਹਨਾਂ ਕੋਲੋਂ ਪੁੱਛ ਕੇ ਆਪਣੇ ਹਿਰਦੇ ਚ ਧਾਰਨ ਕਰ ਲਵਾਂ ਤੇ ਮੇਰਾ ਵੀ ਪਾਰ ਉਤਾਰਾ ਹੋ ਜਾਵੇ।
ਅਸ ਵਿਚਾਰ ਕਰ ਵੈਦ ਸਿਆਣਾ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਸਿਆਣਾ ਵੈਦ ਹਰਿਦਾਸ,
ਹੱਥ ਬੰਦ ਹੱਥ ਦੋ ਬਚਨ ਬਖਾਨਾ।
ਦੋਵੇਂ ਹੱਥ ਜੋੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਤੁਮਰੇ ਬਚਨ ਸੁਨਣ ਅਭਿਲਾਖਾ।
ਏ ਗਰੀਬ ਨਵਾਜ ਸਾਹਿਬ ਜੀ, ਤੁਹਾਡੇ ਬਚਨ ਸੁਣਨ ਦੀ ਮੇਰੇ ਮਨ ਵਿਚ ਅਭਿਲਾਖਾ ਹੈ। ਮੇਰੀ ਇੱਛਾ ਹੈ ਕਿ ਮੈਂ ਤੁਹਾਡੇ ਅੰਮ੍ਰਿਤ ਬਚਨ ਸੁਣਾ। ਹੁਣ ਤਾਈ ਜਿਹੜੇ ਬਚਨ ਆਪ ਜੀ ਨੇ ਬੋਲੇ ਹਨ, ਉਹਨਾਂ ਬਚਨਾਂ ਨੂੰ ਸੁਣ ਕੇ ਮੇਰੇ ਤਪਦੇ ਹੋਏ ਹਿਰਦੇ ਨੂੰ ਸਕੂਨ ਮਿਲਿਆ, ਸ਼ਾਂਤੀ ਮਿਲੀ ਹੈ। ਮਹਾਰਾਜ ਮੇਰਾ ਮਨ ਹੈ ਕਿ ਮੈਂ ਤੁਹਾਡੇ ਹੋਰ ਅੰਮ੍ਰਿਤ ਬਚਨ ਸਰਵਣ ਕਰਾਂ।
ਵਧੀ ਮੋਏ ਮਨ ਜਿਉਂ ਤਰੂ ਸ਼ਾਖਾ।
ਜਿਵੇਂ ਕਿਸੇ ਦਰਖਤ ਦੀ ਟਹਿਣੀ ਨੀ ਵਧਦੀ ਚਲੀ ਜਾਂਦੀ, ਲਗਰ ਵਧਦੀ ਚਲੀ ਜਾਂਦੀ ਹੈ, ਏਦਾਂ ਮੇਰੇ ਮਨ ਵਿਚ ਵੀ ਇੱਛਾ ਵੱਧ ਰਹੀ ਹੈ। ਜਿਵੇਂ ਜਿਵੇਂ ਤੁਸੀਂ ਬੋਲ ਰਹੇ ਹੋ, ਤੁਹਾਡੇ ਬਚਨ ਸੁਣ ਕੇ ਹੋਰ ਸੁਣਨ ਦੀ ਤਾਂਘ ਪੈਦਾ ਹੋ ਰਹੀ ਹੈ।
ਕਰੁਣਾ ਕਰ ਜੋ ਸਭ ਬਿਰਤਾਂਤਾ।
ਕਿਰਪਾ ਕਰੋ ਮਹਾਰਾਜ, ਕਰੁਣਾ ਦੇ ਘਰ ਵਿਚ ਆਓ ਔਰ ਆਪ ਜੀ ਆਪ ਸਾਰਾ ਬਿਰਤਾਂਤ ਮੇਰੇ ਪ੍ਰਤੀ ਉਚਾਰਨ ਕਰੋ, ਜਿਹਦੇ ਨਾਲ ਮੇਰਾ ਭਲਾ ਹੋਵੇ, ਮੇਰੀ ਕਲਿਆਣ ਹੋਵੇ।
ਕਹੋ ਆਪ ਜੋ ਮੁੜ ਹੋਏ ਸ਼ਾਂਤਾ।
ਮਹਾਰਾਜ ਜੀ ਆਪ ਜੀ ਕਹੋ ਐਸੇ ਅੰਮ੍ਰਿਤ ਬਚਨ ਜਿਨ੍ਹਾਂ ਨੂੰ ਸੁਣ ਕੇ ਮੇਰਾ ਹਿਰਦਾ ਸ਼ਾਂਤ ਹੋਵੇ।
ਕਮਲ ਬਦਨ ਕਰੁਣਾ ਗੁਣ ਮੰਦਿਰ।
ਕਮਲ ਜੈਸੇ ਸੁੰਦਰ ਮੁਖੜੇ ਵਾਲੇ ਮੇਰਾ ਦੇ ਸਾਈ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਬੋਲੇ ਬਚਨ ਮ੍ਰਿਦੁਲ ਬਰ ਸੁੰਦਰ।
ਬੋਲੇ ਹਨ ਬੜੇ ਮ੍ਰਿਦੁਲ ਕੋਮਲ ਅੰਮ੍ਰਿਤਮਈ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਹਨ।
ਤਨ ਹੋ ਮੈਂ ਮਮਤਾ ਜੋ ਕਨੇਰੀ।
ਮਹਾਰਾਜ ਜੀ ਕਹਿਣ ਲੱਗੇ ਵੈਦ ਹਰਿਦਾਸ ਜੀ, ਸੁਣੋ ਸਭ ਤੋਂ ਪਹਿਲਾਂ ਰੋਗ ਇਹਨੂੰ ਪਛਾਣੋ ਕਿਹੜਾ, ਆਪਣੇ ਸਰੀਰ ਦੀ ਹੰਗਤਾ ਤੇ ਮਮਤਾ ਦੀ ਬਿਰਤੀ, ਜਿਸ ਨੂੰ ਤਨ ਹੰਤਾ ਕਹਿੰਦੇ। ਸਰੀਰ ਦੀ ਜਿਹੜੀ ਹੰਗਤਾ ਤੇ ਇਹਦੀ ਮਮਤਾ ਹੈ,
ਸਭ ਵਿਆਧਨ ਕੀ ਮੂਲ ਬਡੇਰੀ।
ਦੁਨੀਆਂ ਦੀਆਂ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਬਿਮਾਰੀਆਂ ਦੀ ਜੜ ਇਹ ਸਰੀਰ ਦੀ ਹੰਗਤਾ ਹੈ। ਇੱਦਾਂ ਕਹਿ ਸਕਦੇ ਹਾਂ ਵੀ ਇਹ ਬੀਜ ਹੈ ਔਰ ਇਸ ਬੀਜ ਤੋਂ ਸਾਰਾ ਦਰਖਤ ਪੈਦਾ ਹੁੰਦਾ ਬਿਮਾਰੀਆਂ ਦਾ। ਜਿਹੜੇ ਰੋਗ ਸਾਨੂੰ ਅੰਦਰ ਲੱਗੇ ਹੋਏ ਨੇ, ਜਿਨ੍ਹਾਂ ਰੋਗਾਂ ਬਾਬਤ ਸਾਹਿਬ ਜੀ ਦੇ ਬਚਨ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜਾ ਜਿਹੜਾ ਦਿਸਦਾ ਰੋਗੀ ਹੈ, ਰੋਗਾਂ ਦਾ ਮੂਲ ਜੜ ਉਹ ਹਉਮੈ ਹੈ, ਸਰੀਰ ਦੀ ਹੰਗਤਾ। ਜਿਹੜਾ ਇਸ ਤਨ ਦੇ ਨਾਲ ਅਸੀਂ ਆਪਣੀ ਹੰਗਤਾ ਜੋੜੀ ਹੋਈ ਹੈ, ਜਦੋਂ ਸਾਨੂੰ ਕੋਈ ਪੁੱਛੇ ਕੌਣ ਹੈ ਭਾਈ, ਆਪਾਂ ਕਹਿੰਦੇ ਮੈਂ ਫਲਾਣਾ ਸਿਉਂ ਆ। ਸਰੀਰ ਦਾ ਆਪਣਾ ਸਰੂਪ ਸਾਨੂੰ ਚੇਤੇ ਆ ਜਾਂਦਾ ਨਾ, ਆਤਮਾ ਤਾਂ ਨਹੀਂ ਨਜ਼ਰ ਆਉਂਦੀ। ਸਾਨੂੰ ਸਾਰਾ ਇਸ ਸਰੀਰ ਦਾ ਇਹਦਾ ਬੋਧ ਹੋਣ ਲੱਗ ਪੈਂਦਾ ਵੀ ਇਹ ਸਾਡਾ ਜਿਹੜਾ ਸਰੀਰ ਹੈ ਇਹੀ ਮੇਰਾ ਰੂਪ ਹੈ। ਇਹ ਤਨ ਹੰਤਾ ਜਿਹੜੀ ਹੈ ਇਹ ਸਾਰੇ ਰੋਗਾਂ ਦਾ ਮੂਲ ਹੈ।
ਆਤਮ ਤਨ ਤੇ ਲਖੀਐ ਨਿਆਰੋ,
ਇਸ ਬਿਮਾਰੀ ਦਾ ਇਲਾਜ ਕੀ ਹੈ? ਹਉਮੈ ਦੀ ਜਿਹੜੀ ਤਨ ਹੰਤਾ ਇਹਦਾ ਇਹ ਰੋਗ ਹੈ ਇਹਦਾ ਇਲਾਜ ਕੀ ਹੈ? ਕਿ ਆਪਣੇ ਇਸ ਸਰੀਰ ਤੋਂ ਆਤਮਾ ਨੂੰ ਨਿਆਰਾ ਕਰਕੇ ਜਾਣਨਾ ਕਿ ਆਤਮਾ ਇਸ ਸਰੀਰ ਤੋਂ ਨਿਆਰੀ ਹੈ। ਉਹ ਇਸ ਸਰੀਰ ਦੇ ਵਿੱਚ ਤਾਂ ਹੈ ਪਰ ਇਹਦੇ ਤੋਂ ਨਿਆਰੀ ਹੈ, ਇਹਦੇ ਤੋਂ ਵੱਖਰੀ ਹੈ।
ਚੇਤਨ ਜੜ ਨੀ ਕੇ ਨਿਰਧਾਰੋ,
ਆਪਣੇ ਹਿਰਦੇ ਚ ਇਸ ਗੱਲ ਦਾ ਨਿਰਧਾਰਨ ਕਰਨਾ ਕਿ ਆਤਮਾ ਚੇਤਨ ਹੈ ਔਰ ਆਹ ਜਿਹੜਾ ਸਰੀਰ ਹੈ ਇਹ ਜੜ ਹੈ। ਸਰੀਰ ਜੜ ਹੈ, ਆਤਮਾ ਚੇਤਨ ਹੈ, ਇਹ ਆਪਣੇ ਹਿਰਦੇ ਚ ਚਿੰਤਨ ਕਰਨਾ ਕਿ ਸਰੀਰ ਜੜ ਹੈ, ਆਤਮਾ ਕਰਕੇ ਚੇਸ਼ਟਾ ਕਰ ਰਿਹਾ ਨਾ ਚੇਤਨ ਕਰਕੇ। ਜਦੋਂ ਇਹਦੇ ਚੋਂ ਚੇਤਨਾ ਨਿਕਲ ਜਾਏ ਤੇ ਸਰੀਰ ਪਿਆ ਮਿੱਟੀ ਦੀ ਢੇਰੀ ਹੈ, ਕੁਝ ਵੀ ਨਹੀਂ, ਖਾਕ ਹੈ। ਜਿਹੜੀ ਚੇਤਨਾ ਹੈ ਉਹ ਇਹਦੇ ਤੋਂ ਵੱਖਰੀ ਹੈ ਔਰ ਇਹ ਸਰੀਰ ਜੜ ਹੈ, ਇਹ ਆਪਣੇ ਹਿਰਦੇ ਚ ਨਿਰਧਾਰਨ ਕਰਨਾ ਹੈ।
ਨਿਰਵਿਕਾਰ ਪੁਨ ਜਾਣ ਅਸੰਗਾ,
ਫਿਰ ਆਤਮਾ ਨੂੰ ਨਿਰਵਿਕਾਰ ਸਮਝਣਾ। ਆਤਮਾ ਵਿਕਾਰੀ ਨਹੀਂ ਹੈ, ਸਰੀਰ ਵਿਕਾਰੀ ਹੈ। ਵਿਕਾਰੀ ਕਿਵੇਂ? ਬਚਪਨ ਤੋਂ ਲੈ ਕੇ ਹੁਣ ਤੱਕ ਰੋਜ਼ ਹੀ ਬਦਲਿਆ, ਹਰ ਦਿਨ ਹਰ ਪਲ ਇਹ ਸਰੀਰ ਬਦਲਦਾ। ਇਹਦਾ ਬਚਪਨ ਵਿੱਚ ਜੋ ਸਰੂਪ ਸੀ ਹੁਣ ਤੱਕ ਉਹ ਤਾਂ ਨਹੀਂ ਰਿਹਾ। ਕਈ ਵਾਰ ਆਪਣੀਆਂ ਹੀ ਫੋਟੋਆਂ ਜਿਹੜੀਆਂ ਬਚਪਨ ਦੀਆਂ ਬੰਦਿਆਂ ਨੂੰ ਪਛਾਣ ਦੀਆਂ ਔਖੀਆਂ ਹੋ ਜਾਂਦੀਆਂ ਵੀ ਇਹ ਮੈਂ ਹਾਂ, ਹੈਰਾਨੀ। ਜਿਹੜਾ ਬਦਲਦਾ ਰਹੇ ਉਹਨੂੰ ਕਹਿੰਦੇ ਨੇ ਵਿਕਾਰੀ। ਆਤਮਾ ਜਨਮ ਦੇ ਸਮੇਂ ਜੈਸੀ ਸੀ ਅੱਜ ਵੀ ਵੈਸੀ ਹੈ ਔਰ ਇਹ ਸਰੀਰ ਜਦੋਂ ਤੱਕ ਰਹੇਗਾ ਵੈਸੀ ਰਹੇਗੀ ਔਰ ਇਹਨੂੰ ਤਿਆਗਣ ਤੋਂ ਬਾਅਦ ਵੀ ਵੈਸੀ ਰਹੇਗੀ। ਜੋ ਤਬਦੀਲ ਨਹੀਂ ਹੁੰਦੀ ਉਹਨੂੰ ਕਹਿੰਦੇ ਨੇ ਨਿਰਵਿਕਾਰ। ਆਤਮਾ ਨਿਰਵਿਕਾਰ ਹੈ, ਉਹ ਤਬਦੀਲ ਨਹੀਂ ਹੁੰਦੀ, ਉਹਦੇ ਚ ਵਿਵਰਤ ਨਹੀਂ ਹੁੰਦਾ, ਤਬਦੀਲੀ ਨਹੀਂ ਆਉਂਦੀ। ਜਿਹੜੀ ਸ਼ੈ ਤਬਦੀਲ ਹੋਵੇ ਉਹ ਬਿਨਸਦੀ ਹੈ, ਜਿਹੜੀ ਚੀਜ਼ ਬਦਲੇਗੀ ਤਬਦੀਲ ਹੋਵੇਗੀ ਉਹ ਬਿਨਸੇਗੀ। ਆਤਮਾ ਤਬਦੀਲ ਨਹੀਂ ਹੁੰਦੀ, ਇਸ ਕਰਕੇ ਅਵਿਨਾਸੀ ਹੈ, ਉਹ ਸਰੀਰ ਤਿਆਗਣ ਤੋਂ ਬਾਅਦ ਵੀ ਰਹੇਗੀ। ਫਿਰ ਆਤਮਾ ਅਸੰਗ ਹੈ, ਉਹ ਇਹ ਸਰੀਰ ਚ ਰਹਿੰਦੀ ਹੋਈ ਵੀ ਸਰੀਰ ਦੇ ਨਾਲ ਮਿਲੀ ਹੋਈ ਨਹੀਂ ਹੈ। ਤੁਸੀਂ ਆਖੋਗੇ ਕਿਵੇਂ ਹੋ ਸਕਦਾ, ਜੇ ਸਰੀਰ ਚ ਰਹਿ ਰਹੀ ਹੈ ਤਾਂ ਸਰੀਰ ਤੋਂ ਅਸੰਗ ਕਿਵੇਂ ਹੈ? ਇਸ ਤਰ੍ਹਾਂ ਜਿਵੇਂ ਚੰਦਰਮਾ ਦਾ ਪ੍ਰਤੀਬਿੰਬ ਸਰੋਵਰ ਦੇ ਵਿੱਚ ਨਜ਼ਰ ਆਉਂਦਾ, ਚੰਦਰਮਾ ਸਰੋਵਰ ਵਿੱਚ ਦਿਸ ਰਿਹਾ, ਸਰੋਵਰ ਚ ਰਹਿ ਰਿਹਾ, ਪਰ ਸਰੋਵਰ ਦਾ ਪਾਣੀ ਉਸ ਚੰਦਰਮਾ ਨੂੰ ਭੇ ਤਾਂ ਨਹੀਂ ਰਿਹਾ ਨਾ, ਉਹ ਸਰੋਵਰ ਦੇ ਜਲ ਨਾਲ ਭਿੱਜਾ ਤਾਂ ਨਹੀਂ, ਉਹ ਵਿੱਚ ਵੀ ਆ ਸਰੋਵਰ ਦੇ, ਫਿਰ ਉਹਦੇ ਤੋਂ ਅਸੰਗ ਵੀ ਹੈ। ਇਸ ਤਰ੍ਹਾਂ ਆਤਮਾ ਦਾ ਪ੍ਰਤੀਬਿੰਬ, ਪਰਮਾਤਮਾ ਦਾ ਪ੍ਰਤੀਬਿੰਬ ਸਾਡੀ ਇਸ ਕਾਇਆ ਵਿੱਚ ਅੰਤਸ਼ਕਰਨ ਚ ਪੈਂਦਾ, ਇਹਦੇ ਵਿੱਚ ਰਹਿੰਦਾ ਹੋਇਆ ਵੀ ਇਹਦੇ ਤੋਂ ਅਸੰਗ ਹੈ, ਇਸ ਕਰਕੇ ਉਹਨੂੰ ਨਿਰਵਿਕਾਰ ਤੇ ਅਸੰਗ ਕਿਹਾ ਹੈ।
ਭ੍ਰਮ ਪੰਗੋ ਤਬ ਹੈ ਇਹ ਪੰਗਾ,
ਕਹਿੰਦੇ ਜਦੋਂ ਆਪਣੇ ਅੰਦਰ ਦਾ ਭਰਮ ਦੂਰ ਕਰੋਗੇ, ਭਰਮ ਗੜ ਤੋੜੋਗੇ ਤੇ ਭਰਮ ਦਾ ਗੜ ਤੋੜਨ ਤੋਂ ਬਾਅਦ ਕਹਿੰਦੇ ਫਿਰ ਆਹ ਭਰਮ ਵੀ ਨਸ਼ਟ ਹੋ ਜਾਏਗਾ ਕਿ ਮੈਂ ਸਰੀਰ ਹਾਂ। ਫਿਰ ਪਤਾ ਲੱਗੇਗਾ ਵੀ ਮੈਂ ਸਰੀਰ ਨਹੀਂ, ਮੈਂ ਇਸ ਸਰੀਰ ਵਿੱਚ ਰਹਿਣ ਵਾਲਾ ਚੇਤਨ ਸਰੂਪ ਆਤਮਾ ਇਸ ਦਾ ਸਾਕਸ਼ੀ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਆਤਮਾ ਸਵਰੂਪ ਹਾਂ। ਫਿਰ ਸਮਝ ਆਵੇਗੀ ਜਦੋਂ ਭਰਮ ਦੂਰ ਹੋਵੇਗਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਫਿਰ ਪਤਾ ਲੱਗੇਗਾ ਵੀ ਮੈਂ ਆਤਮਾ ਸਵਰੂਪ ਹਾਂ, ਜੋਤ ਸਵਰੂਪ ਹਾਂ।
ਪਰ ਗੁਣ ਪਰ ਧਨ ਪਰਨ ਪ੍ਰਸੰਸਾ,
ਫਿਰ ਇੱਕ ਹੋਰ ਰੋਗ ਹੈ। ਇਹ ਤਾਂ ਹੋ ਗਿਆ ਵੀ ਸਰੀਰ ਦੀ ਹੰਤਾ ਦਾ ਜਿਹੜਾ ਰੋਗ ਹੈ ਉਹ ਏਦਾਂ ਦੂਰ ਹੋਵੇਗਾ। ਹੁਣ ਦੂਸਰਾ ਰੋਗ, ਦੂਸਰਾ ਰੋਗ ਕਿਹੜਾ? ਕਿਸੇ ਪਰਾਏ ਦੇ ਗੁਣ ਵੇਖ ਕੇ, ਪਰਾਏ ਦਾ ਧਨ ਵੇਖ ਕੇ, ਪਰਾਏ ਦੇ ਕੋਲ ਕੋਈ ਚੰਗੀ ਵਸਤੂ ਪਈ ਹੋਵੇ, ਉਹਦੀ ਸਿਫਤ ਹੋ ਰਹੀ ਹੋਵੇ, ਉਹਦੀ ਵਡਿਆਈ ਹੋ ਰਹੀ ਹੋਵੇ।
ਜਰੇ ਨਾ ਇਹੋ ਜੁਰ ਲਖੋ ਨਿਸੰਸਾ,
ਕਹਿੰਦੇ ਉਹਨੂੰ ਵੇਖ ਕੇ ਬਰਦਾਸ਼ਤ ਨਾ ਕਰਨਾ। ਪਰਾਏ ਦੇ ਗੁਣ, ਪਰਾਏ ਦਾ ਧਨ, ਪਰਾਏ ਦੀ ਵਡਿਆਈ ਸੁਣ ਕੇ ਮਨ ਚ ਸਾੜਾ ਪੈ ਜਾਣਾ, ਕਹਿੰਦੇ ਇਹ ਹੈ ਬੁਖਾਰ ਦਾ ਰੋਗ ਮਨੁੱਖ ਨੂੰ ਲੱਗਾ ਹੋਇਆ।
ਇਹ ਤਾਪ ਹੈ। ਜ਼ਵਰ ਕਹਿੰਦੇ ਨੇ ਤਾਪ ਨੂੰ, ਇਹ ਤਾਪ ਦੀ ਬਿਮਾਰੀ ਹੈ।
ਆਖੋ ਸਤਨਾਮ
ਸ੍ਰੀ ਵਾਹਿਗੁਰੂ। ਅੱਜ ਬੰਦਾ ਇਸ ਕਰਕੇ ਦੁਖੀ ਨੀ ਵੀ ਮੇਰੇ ਕੋਲ ਧਨ ਨਹੀਂ, ਇਸ ਕਰਕੇ ਦੁਖੀ ਹੈ ਦੂਜੇ ਕੋਲ ਕਿਉਂ ਹੈ, ਇਸ ਗੱਲ ਦਾ ਜ਼ਿਆਦਾ ਦੁੱਖ ਹੈ ਵੀ ਫਲਾਣੇ ਕੋਲ ਕਿਉਂ ਹੈ। ਇਹਨੂੰ ਕਹਿੰਦੇ ਆ ਬੁਖਾਰ ਦਾ ਰੋਗ। ਕਿਸੇ ਦੂਜੇ ਦੀ ਵਡਿਆਈ ਵੇਖ ਕੇ, ਕਿਸੇ ਦੂਜੇ ਦਾ ਐਸ਼ਵਰਜ ਵੇਖ ਕੇ, ਕਿਸੇ ਦੂਜੇ ਦੇ ਗੁਣ ਵੇਖ ਕੇ, ਕਿਸੇ ਦੂਜੇ ਦਾ ਧਨ ਵੇਖ ਕੇ ਮਨ ਚ ਸਾੜਾ ਪੈ ਜਾਣਾ, ਦਵੈਸ਼ ਪੈਦਾ ਹੋ ਜਾਣੀ। ਕਹਿੰਦੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਵੈਦ ਜੀ ਇਹਨੂੰ ਬੁਖਾਰ ਦਾ ਰੋਗ ਕਹਿੰਦੇ ਜੇ, ਇਹ ਬੁਖਾਰ ਹੈ ਜਿਹੜਾ ਮਨੁੱਖ ਨੂੰ ਚੜਿਆ ਹੋਇਆ। ਦੱਸੋ ਇਸ ਬੁਖਾਰ ਤੋਂ ਕਿੰਨੇ ਕੁ ਬਚੇ ਨੇ? ਤਕਰੀਬਨ ਜੇ ਕਹਿ ਲਈਏ 99% ਵੀ ਕਹਿ ਲਈਏ ਤੇ ਅਤ ਕਥਨੀ ਨਹੀਂ ਹੋਵੇਗਾ ਵੀ 99% ਲੋਕਾਂ ਨੂੰ ਇਹ ਬੁਖਾਰ ਚੜਿਆ ਹੋਇਆ। 1% ਬਚੇ ਹੋਣਗੇ ਜਿਹੜੇ ਗੁਰੂ ਕਿਰਪਾ ਦੇ ਪਾਤਰ ਹੋਣ। ਪਰ ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਜੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਬਚਿਆ ਹੋਣਾ, ਮਾਫ ਕਰਨਾ, ਉਦੋਂ ਉਹ ਜਿਹੜਾ ਇੱਕ ਅੱਧਾ ਬਚਿਆ ਹੁੰਦਾ ਨਾ, ਉਹ ਵੀ ਅਸੀਂ ਆਪਣੇ ਆਪ ਨੂੰ ਸਮਝ ਲੈਂਦੇ ਹਾਂ ਵੀ ਮੈਂ ਹਾਂ ਉਹ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਕੋਈ ਕਹੇ ਨਾ ਵੀ ਕਰੋੜਾਂ ਵਿੱਚੋਂ ਕੋਈ ਵਿਰਲਾ ਬਚਿਆ ਹੋਣਾ, ਉਹ ਵਿਰਲਿਆਂ ਵਿੱਚ ਫਿਰ ਅਸੀਂ ਆਪਣੇ ਆਪ ਨੂੰ ਗਿਣਨ ਲੱਗ ਪਏ ਨੇ, ਇਹ ਵੀ ਇੱਕ ਸਮੱਸਿਆ ਹੈ। ਇੱਕ ਪ੍ਰੋਫੈਸਰ ਪੜ੍ਹਾ ਰਿਹਾ ਸੀ, ਹਿਸਟਰੀ ਦਾ ਸਬਜੈਕਟ ਸੀ ਬੜੀ ਵੱਡੀ ਯੂਨੀਵਰਸਿਟੀ ਵਿੱਚ। ਉਹਨੇ ਪੁੱਛਿਆ ਵੀ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਦੇਸ਼ ਕਿਹੜਾ? ਉਹਨੇ ਆਖਿਆ ਜੀ ਸਾਡਾ ਦੇਸ਼। ਫਿਰ ਉਹਨੇ ਪੁੱਛਿਆ ਵੀ ਤੁਹਾਡੇ ਇਸ ਦੇਸ਼ ਵਿੱਚ ਸਭ ਤੋਂ ਸ੍ਰੇਸ਼ਟ ਕਿਹੜੀ ਜਗ੍ਹਾ ਹੈ? ਉਹਨੇ ਆਖਿਆ ਜੀ ਸਾਡੇ ਦੇਸ਼ ਦੀ ਰਾਜਧਾਨੀ। ਫਿਰ ਉਹਨਾਂ ਵਿਦਿਆਰਥੀਆਂ ਨੂੰ ਪੁੱਛਦਾ ਕਿ ਇਸ ਰਾਜਧਾਨੀ ਵਿੱਚ ਸਭ ਤੋਂ ਸ੍ਰੇਸ਼ਟ ਜਗ੍ਹਾ? ਕਹਿੰਦੇ ਜੀ ਸਾਡੀ ਯੂਨੀਵਰਸਿਟੀ। ਫਿਰ ਉਹਨੇ ਪੁੱਛਿਆ ਵੀ ਤੁਹਾਡੀ ਯੂਨੀਵਰਸਿਟੀ ਵਿੱਚ ਸਭ ਤੋਂ ਸ੍ਰੇਸ਼ਟ ਸਬਜੈਕਟ ਕਿਹੜਾ ਤੁਹਾਡੇ ਲਈ? ਉਹ ਕਹਿੰਦੇ ਜੀ ਹਿਸਟਰੀ, ਇਤਿਹਾਸ ਅਸੀਂ ਪੜ੍ਹਦੇ ਹਾਂ। ਕਹਿੰਦਾ ਉਹ ਜਿਹੜਾ ਪੂਰੇ ਵਿਸ਼ਵ ਭਰ ਦੇ ਵਿੱਚ ਸਭ ਤੋਂ ਸ੍ਰੇਸ਼ਟ ਸਬਜੈਕਟ ਹੈ ਉਹ ਤੁਹਾਨੂੰ ਮੈਂ ਪੜ੍ਹਾ ਰਿਹਾ, ਤੇ ਸਮਝ ਲਓ ਮੈਂ ਕਿੰਨਾ ਸ੍ਰੇਸ਼ਟ ਹਾਂ। ਫਿਰ ਹੋ ਮੈਨੂੰ ਪੱਠੇ ਪਾਉਣੇ ਹੋਣ, ਜਿਵੇਂ ਮਰਜ਼ੀ ਪਾ ਸਕਦਾ ਬੰਦਾ, ਹੰਕਾਰ ਹੀ ਆ ਜਿੱਥੇ ਮਰਜ਼ੀ ਰੱਖ ਲਵੇ। ਜਦੋਂ ਕੋਈ ਕਹੇ ਵੀ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ, ਤੇ ਫਿਰ ਸਾਡੀ ਬਿਰਤੀ ਆਪਣੇ ਆਪ ਤੇ ਚਲੀ ਜਾਂਦੀ, ਉਹ ਮੈਂ ਹੀ ਹੋਵਾਂਗਾ। ਖਾਲਸਾ ਜੀ, ਪਾਤਸ਼ਾਹ ਕਹਿੰਦੇ ਕਿਸੇ ਪਰਾਏ ਦਾ ਗੁਣ, ਕਿਸੇ ਪਰਾਏ ਦਾ ਐਸ਼ਵਰਜ, ਕਿਸੇ ਪਰਾਏ ਦੀ ਵਡਿਆਈ, ਕਿਸੇ ਪਰਾਏ ਦੀ ਸੋਭਾ ਨੂੰ ਵੇਖ ਕੇ ਮਨ ਚ ਕ੍ਰਿਝੀ ਜਾਣਾ, ਸੜੀ ਜਾਣਾ, ਸਾੜਾ ਪਈ ਜਾਣਾ ਵੀ ਇਹਨੂੰ ਸਰੋਪਾ ਪੈ ਗਿਆ, ਮੈਨੂੰ ਨਹੀਂ ਪਾਇਆ ਇਹਨੇ। ਇਹ ਵੀ ਤਾਂ ਹੈ ਅੱਜ ਕੱਲ, ਇਹ ਵੀ ਬਿਰਤੀ ਚੱਲਦੀ ਹੈ, ਫਲਾਣੇ ਦੀ ਇਹ ਨਾਂ ਲੈ ਦਿੱਤਾ ਸਟੇਜ ਤੇ, ਮੇਰਾ ਨਹੀਂ ਲਿਆ। ਭਾਵੇਂ ਉਹ ਇਹਦਾ ਸੱਕਾ ਭਾਈ ਹੋਵੇ, ਮਿੱਤਰ ਹੋਵੇ, ਇੱਕੋ ਥਾਲੀ ਚ ਬਹਿ ਕੇ ਖਾਣ, ਮੇਰਾ ਕਿਉਂ ਨਹੀਂ ਲਿਆ? ਇਹ ਆ ਤਾਪ, ਉਰੇ ਬੜਾ ਭਿਆਨਕ ਤਾਪ ਹੈ। ਡੇਂਗੂ ਦਾ ਬੁਖਾਰ ਚੱਲਦਾ ਨਾ, ਉਹਦੇ ਨਾਲੋਂ ਵੀ ਕਈ ਗੁਣਾ ਇਹ ਭਿਆਨਕ ਹੋਵੇਗਾ। ਹਾਂਜੀ, ਸਭ ਜੀਵਨ ਸੋ ਮੈਤਰੀ ਕਰਨੀ।
ਹੁਣ ਇਹਦੀ ਦਵਾਈ ਕਿਹੜੀ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਇਹਦੀ ਦਵਾਈ ਵੀ ਦੱਸਦੇ। ਐਸਾ ਨਹੀਂ ਵੀ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਐਸੇ ਵੈਦ ਨੇ ਜਿਨ੍ਹਾਂ ਕੋਲ ਦੁਨੀਆਂ ਦੀ ਹਰ ਬਿਮਾਰੀ ਦਾ ਇਲਾਜ ਹੈ, ਹਰ ਰੋਗ ਦੀ ਦਵਾਈ ਪਾਤਸ਼ਾਹ ਦੇ ਪਾਸ ਹੈ। ਤੇ ਵੈਦਾਂ ਵਿੱਚੋਂ ਵੀ ਸ੍ਰੇਸ਼ਟ ਵੈਦ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਤੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਸੁਣੋ ਜੀ, ਇਸ ਬਿਮਾਰੀ ਦਾ ਇਲਾਜ ਕੀ ਹੈ? ਦੁਬਾਰਾ ਪੜ੍ਹੀਏ ਜੀ।
ਸਭ ਜੀਵਨ ਸੋ ਮੈਤਰੀ ਕਰਨੀ।
ਕਹਿੰਦੇ ਇਹਦਾ ਇਲਾਜ ਹੈ ਕਿ ਸਾਰੇ ਸੰਸਾਰ ਦੇ ਜੀਵਾਂ ਨਾਲ ਮੈਂ ਸਭ ਮੇਰੇ ਸਾਹਿਬ ਦੇ ਅਕਾਲ ਪੁਰਖ ਦੇ ਜੀ ਨੇ ਉਹਨਾਂ ਸਾਰਿਆਂ ਵਿੱਚ ਹੈ, ਸਭ ਨਾਲ ਮੈਤਰੀ ਭਾਵ ਰੱਖਣਾ। ਬੜੀ ਔਖੀ ਖੇਡ ਹੈ ਸਭ ਨਾਲ ਮਿੱਤਰਤਾ ਰੱਖਣੀ, ਸਭ ਨਾਲ ਮੈਤਰੀ ਭਾਵ ਨਾਲ ਵਿਚਰਨਾ, ਬੜੀ ਕਠਿਨ ਖੇਡ ਹੈ। ਪਾਤਸ਼ਾਹ ਕਹਿੰਦੇ ਸਭ ਨਾਲ ਮੈਤਰੀ ਭਾਵ ਦੇ ਨਾਲ ਮਿੱਤਰਤਾ ਨਾਲ ਵਿਚਰਨਾ।
ਤੈ ਕੋ ਇਹ ਔਖਦ ਬਰ ਹਰਨੀ।
ਮੈਤਰੀ ਭਾਵ ਹਿਰਦੇ ਚ ਹੋਣਾ ਇਸ ਬੁਖਾਰ ਦੀ ਇਹ ਦਵਾਈ ਹੈ। ਕਿ ਬੁਖਾਰ ਦੀ ਇਹ ਦਵਾਈ ਹੈ ਕਿ ਕਿਸੇ ਦੂਜੇ ਦੀ ਵਡਿਆਈ ਵੇਖ ਕੇ ਜਰ ਨਾ ਸਕਣਾ, ਗੁਣ ਵੇਖ ਕੇ ਜਰ ਨਾ ਸਕਣਾ, ਧਨ ਵੇਖ ਕੇ ਜਰ ਨਾ ਸਕਣਾ, ਇਹ ਬੁਖਾਰ ਹੈ। ਇਹਦਾ ਇਲਾਜ ਕੀ ਹੈ ਜੀ? ਸਭ ਦੇ ਨਾਲ ਮੈਤਰੀ ਭਾਵ ਨਾਲ ਵਿਚਰਨਾ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਸਭ ਦੇ ਸੱਜਣ ਬਣ ਕੇ ਰਹਿਣਾ, ਸਭ ਨੂੰ ਆਪਣਾ ਸੱਜਣ ਕਰਕੇ ਜਾਣਨਾ। ਕਹਿੰਦੇ ਭਾਈ ਇਸ ਦਵਾਈ ਦੇ ਨਾਲ ਇਸ ਬਿਮਾਰੀ ਦਾ ਇਲਾਜ ਹੁੰਦਾ ਹੈ।
ਜੋ ਮਿੱਤਰਨ ਸੁਖ ਲਖ ਕਰ ਸੁਖੀਆ,
ਜਿਵੇਂ ਕਿਸੇ ਮਿੱਤਰ ਦਾ ਸੁਖ ਵੇਖ ਕੇ ਮਨ ਸੁਖੀ ਹੁੰਦਾ ਨਾ, ਕਿਸੇ ਮਿੱਤਰ ਨੂੰ ਸੁਖ ਮਿਲੇ ਤੇ ਮਿੱਤਰ ਨੂੰ ਖੁਸ਼ੀ ਹੁੰਦੀ ਹੈ, ਕਿਸੇ ਮਿੱਤਰ ਕੋਈ ਪਦਾਰਥ ਆਵੇ ਤੇ ਮਿੱਤਰ ਜਿਹੜਾ ਹੁੰਦਾ ਅਸਲ ਵਿੱਚ ਜਿਹੜਾ ਮਿੱਤਰ ਹੁੰਦਾ ਉਹਨੂੰ ਖੁਸ਼ੀ ਹੁੰਦੀ ਹੈ।
ਤੈਸੀ ਬ੍ਰਿਤ ਸਬਨ ਸੋ ਰੱਖਿਆ,
ਕਹਿੰਦੇ ਜੇ ਮਿੱਤਰ ਨੂੰ ਸੁਖ ਮਿਲੇ ਤੇ ਮਨ ਖੁਸ਼ੀ ਹੁੰਦਾ ਨਾ, ਜਿਵੇਂ ਕਹਿੰਦੇ ਏਦਾਂ ਕਿਸੇ ਨੂੰ ਵੀ ਸੰਸਾਰ ਦੇ ਜੀਵ ਨੂੰ ਕੁਝ ਵੀ ਮਿਲੇ, ਵਡਿਆਈ ਮਿਲੇ, ਧਨ ਮਿਲੇ, ਐਸ਼ਵਰਜ ਮਿਲੇ, ਸੋਭਾ ਮਿਲੇ, ਪਦਵੀ ਮਿਲੇ ਤੇ ਵੇਖ ਕੇ ਮਨ ਚ ਖੁਸ਼ੀ ਬਣਾਵੇ, ਇਹ ਵੀ ਤਾਂ ਮੇਰਾ ਮਿੱਤਰ ਹੈ। ਰੋਗ ਚੱਲਿਆ ਜਾਂਦਾ
ਨਿਜ ਜਸ ਵਿਸਤੀਰਨ,
ਕਹਿੰਦੇ ਆਪਣੇ ਗੁਣ ਆਪਣੇ ਧਨ ਤੇ ਆਪਣੇ ਜਸ ਦਾ ਵਿਸਥਾਰ ਕਰਨਾ।
ਕਰਤ ਮਾਨ ਇਹ ਹੈ ਵੱਡ ਜੀਰਨ,
ਇਹਦਾ ਮਾਣ ਕਰਨਾ। ਕਾਹਦਾ ਕਾਹਦਾ ਜੀ ਮਾਣ ਕਰਨਾ? ਆਪਣੇ ਗੁਣਾਂ ਦਾ, ਆਪਣੇ ਧਨ ਦਾ, ਤੇ ਫਿਰ ਆਪਣੇ ਸੰਪਦਾ ਦਾ ਜਾਂ ਫਿਰ ਆਪਣੇ ਜਸ ਦਾ ਹੀ ਵਿਸਥਾਰ ਕਰਨਾ, ਆਪਣੇ ਮੂੰਹ ਆਪ ਮੀਆਂ ਮਿੱਠੂ ਬਣੀ ਜਾਣਾ। ਜਿਵੇਂ ਕਹਿ ਦਿੰਦੇ ਨਾ ਕਹਾਵਤ ਹੈ, ਆਪਣੇ ਮੂੰਹ ਆਪਣੀ ਸੋਭਾ ਦੀ ਪੁਲ ਬੰਨੀ ਜਾਣੇ। ਕਹਿੰਦੇ ਇਹਦਾ ਮਾਣ ਕਰਨਾ ਆਪਣੇ ਜਸ ਦਾ ਵੀ ਮੇਰਾ ਬੜਾ, ਆਪਣੇ ਗੁਣਾਂ ਦਾ ਮਾਣ ਕਰਨਾ ਫਿਰ ਮਾਣ ਕਰਨਾ। ਕਹਿੰਦੇ ਇਹ ਵੱਡਾ ਜੀਰਨ ਪੁਰਾਣਾ ਰੋਗ ਹੈ, ਵੱਡ ਜੀਰਨ ਇਹ ਬੜੀ ਪੁਰਾਣੀ ਬਿਮਾਰੀ ਹੈ, ਇਹ ਵੀ ਇੱਕ ਰੋਗ ਹੈ। ਇਹਦਾ ਮਾਣ ਕਰਨਾ ਆਪਣੇ ਗੁਣਾਂ ਦਾ, ਆਪਣੀ ਹੁੰਦੀ ਵਡਿਆਈ ਦਾ ਮਾਣ ਕਰਨਾ, ਕਹਿੰਦੇ ਬੜਾ ਵੱਡਾ ਜੀਰਨ ਪੁਰਾਣਾ ਰੋਗ ਹੈ।
ਲਖ ਕਰ ਸਭ ਹਰ ਕੀ ਵਡਿਆਈ,
ਮੇਰੇ ਦੀ ਦਵਾਈ ਕਿਹੜੀ ਹੈ ਇਹ ਬਿਮਾਰੀ ਦੀ? ਪਾਤਸ਼ਾਹ ਕਹਿੰਦੇ ਇਹਦੀ ਦਵਾਈ ਹੈ ਕਿ ਇਹ ਸਾਰੀਆਂ ਵਡਿਆਈਆਂ ਪਰਮੇਸ਼ਰ ਦੀਆਂ ਸਮਝ ਕੇ ਵੀ ਉਹਦੀਆਂ ਨੇ, ਮੇਰੀਆਂ ਨਹੀਂ ਹਨ। ਇਹ ਸਮਝਣਾ ਜੇ ਵਡਿਆਈ ਹੁੰਦੀ ਹੈ, ਤੁਹਾਡਾ ਜਸ ਹੁੰਦਾ ਹੈ, ਸੋਭਾ ਹੁੰਦੀ ਹੈ, ਤੁਹਾਡੇ ਕੋਲ ਗੁਣ ਨੇ, ਉਹਦਾ ਮਾਣ ਨਹੀਂ ਕਰਨਾ। ਪਾਤਸ਼ਾਹ ਕਹਿੰਦੇ ਮਾਣ ਕਰਨਾ ਇਹ ਬਿਮਾਰੀ ਹੈ, ਇਹ ਵੱਡਾ ਪੁਰਾਣਾ ਰੋਗ ਹੈ, ਇਹਦੀ ਨਿਰਵਿਰਤੀ ਦੀ ਦਵਾਈ ਇਹ ਹੈ ਕਿ ਇਹ ਸਭ ਵਡਿਆਈਆਂ ਮੇਰੇ ਮਾਲਕ ਦੀਆਂ ਨੇ, ਉਹਦੇ ਹੱਥ ਵਿੱਚ ਨੇ। ਸਭ ਵਡਿਆਈਆਂ ਹਰ ਨਾਮ ਦੇ, ਪਰਮੇਸ਼ਰ ਦੇ ਨਾਮ ਦੀਆਂ ਨੇ ਵਡਿਆਈਆਂ ਸਾਰੀਆਂ, ਇਹ ਜਾਣਨਾ।
ਹਿਰਦੇ ਗਰੀਬੀ ਚੂਰਨ ਖਾਈ,
ਆਪਣੇ ਹਿਰਦੇ ਚ ਗਰੀਬੀ ਭਾਵ ਧਾਰਨ ਕਰਕੇ ਰੱਖਣਾ। ਕਹਿੰਦੇ ਇਸ ਵੱਡੀ ਬਿਮਾਰੀ ਦਾ, ਪੁਰਾਣੀ ਬਿਮਾਰੀ ਦਾ ਚੂਰਨ ਹੈ, ਫੱਕੀ ਹੈ ਉਹਦੀ, ਪੁਰਾਣੇ ਆਯੁਰਵੈਦਿਕ ਤਰੀਕਿਆਂ ਨਾਲ ਦਵਾਈਆਂ ਦੀ ਫੱਕੀ ਵੀ ਹੁੰਦੀ, ਇਹ ਚੂਰਨ ਹੈ ਇਸ ਵੱਡੀ ਬਿਮਾਰੀ ਦਾ।
ਹਰ ਸਿਮਰਨ ਰੁਚ ਸੋ ਲਿਵ ਲਾਗੀ,
ਹਰੀ ਅਕਾਲ ਪੁਰਖ ਪਰਮੇਸ਼ਰ ਦੇ ਸਿਮਰਨ ਦੇ ਨਾਲ ਫਿਰ ਲਿਵ ਲੱਗ ਜਾਣੀ।
ਲਖੇ ਅਰੁਜ ਇਹ ਭੁੱਖ ਸੁਜਾਗੀ,
ਕਹਿੰਦੇ ਇਹ ਭੁੱਖ ਜਾਗ ਪਵੇ ਅੰਦਰ, ਹਰੀ ਦੇ ਸਿਮਰਨ ਦੀ ਭੁੱਖ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਰੀ ਦੇ ਨਾਮ ਸਿਮਰਨ ਦੀ ਭੁੱਖ ਲੱਗ ਜੇ ਅੰਦਰ, ਕਹਿੰਦੇ ਜਿਹਨੂੰ ਇਹ ਭੁੱਖ ਲੱਗਣ ਲੱਗ ਪਵੇ ਤੇ ਸਮਝ ਲੋ ਵੀ ਉਹ ਬਿਲਕੁਲ ਸਵਸਥ ਹੈ, ਉਹ ਬਿਲਕੁਲ ਅਰੋਗ ਹੈ। ਜਦੋਂ ਤੁਹਾਡਾ ਮਨ ਕਰੇ ਨਾ ਨਾਮ ਜਪਣ ਨੂੰ, ਜਦੋਂ ਤੁਹਾਡਾ ਮਨ ਕਰੇ ਬਾਣੀ ਪੜਨ ਨੂੰ, ਵੀ ਇੱਕ ਪਾਠ ਕਰ ਲਿਆ ਜਪਜੀ ਸਾਹਿਬ ਦਾ, ਮਨ ਕਰੇ ਇੱਕ ਹੋਰ ਕਰ ਲਵਾਂ, ਦੋ ਕਰਨ ਤੋਂ ਬਾਅਦ ਫਿਰ ਮਨ ਕਰੇ ਇੱਕ ਸੁਖਮਣੀ ਸਾਹਿਬ ਵੀ ਪੜ ਲਵਾਂ, ਫਿਰ ਮਨ ਕਰੇ ਵੀ ਆਸਾ ਜੀ ਦੀ ਵਾਰ ਵੀ ਪੜ ਲਵਾਂ, ਫਿਰ ਮਨ ਕਰੇ ਵੀ ਹੁਣ ਚੰਡੀ ਦੀ ਵਾਰ ਵੀ ਪੜ ਲਵਾਂ, ਤੇ ਜਦੋਂ ਵਾਰ ਵਾਰ ਬਾਣੀ ਪੜ ਪੜ ਕੇ ਸਿਮਰਨ ਕਰ ਕਰਕੇ ਹੋਰ ਕਰਨ ਦੀ ਇੱਛਾ ਜਾਗੇ ਨਾ, ਤੋ ਸਮਝ ਲਓ ਤੁਸੀਂ ਬਿਲਕੁਲ ਤੰਦਰੁਸਤ ਹੋ, ਤੁਸੀਂ ਬਿਲਕੁਲ ਅਰੋਗ ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਭੁੱਖ ਲੱਗੀ ਹੋਈ ਅੰਦਰ ਸੱਚੇ ਨਾਮ ਦੀ, ਸੱਚੇ ਨਾਮ ਦੀ ਭੁੱਖ ਜਾਗ ਪਵੇ, ਕਹਿੰਦੇ ਜਾਣ ਲਓ ਤੁਸੀਂ ਬਿਲਕੁਲ ਅਰੁੱਜ ਹੋ। ਅਰੁੱਜ ਕਹਿੰਦੇ ਆ ਵੀ ਰੋਗ ਤੋਂ ਰਹਿਤ ਹੋ, ਤੁਹਾਨੂੰ ਹੁਣ ਕੋਈ ਬਿਮਾਰੀ ਨਹੀਂ ਰਹੀ।
विशे बाशना त्रिशना खांसी
कहंदे विशियां वकारां दी वाशना ते त्रिशना विशियां दी वाशना ते त्रिशना महाराज जी कहंदे एक खांसी दा रोग लगा हुआ ये भी बीमारी है विशियां दी वाशना ते त्रिशना ਇਹ ਖਾਂਸੀ ਦਾ ਰੋਗ ਹੈ ਭਿਆਨਕ
ਦਿਨ ਪ੍ਰਤ ਵਰਧਤ ਤਬ ਨਾ ਵਿਨਾਸ਼ੀ
ਕਹਿੰਦੇ ਇਹ ਦਿਨ ਪ੍ਰਤੀ ਦਿਨ ਵਧਦੀ ਹੈ ਇਹਦਾ ਵਿਨਾਸ਼ ਨਹੀਂ ਹੁੰਦਾ ਤ੍ਰਿਸ਼ਨਾ ਬੁਝਦੀ ਨਹੀਂ ਨਾ ਹੈ ਪਦਾਰਥ ਆ ਜਾਣ ਫਿਰ ਹੋਰ ਆ ਜਾਣ ਹੋਰ ਆ ਜਾਣ ਇਹ ਬੁਝਦੀ ਨਹੀਂ ਹੈ ਵਿਸ਼ਿਆਂ ਦੀ ਵਾਸ਼ਨਾ ਵੀ ਨਹੀਂ ਬੁਝਦੀ ਹੈ ਇਹ ਦਿਨ ਪ੍ਰਤੀ ਦਿਨ ਵਧਦੀ ਚਲੀ ਜਾਂਦੀ ਹੈ ਇਹੋ ਜੀ ਖਾਂਸੀ ਹੈ
ਮਿੱਥਿਆ ਸਭੇ ਪਦਾਰਥ ਜਾਨੀ
ਫਿਰ ਇਹਦਾ ਇਲਾਜ ਕੀ ਹੈ ਜੀ ਪਾਤਸ਼ਾਹ ਇਹਦਾ ਇਲਾਜ ਵੀ ਦੱਸਦੇ ਹੈ ਕਹਿੰਦੇ ਇਹਦਾ ਇਲਾਜ ਹੈ ਕਿ ਸੰਸਾਰ ਦੇ ਜਿਤਨੇ ਪਦਾਰਥ ਨੇ ਸਭ ਨੂੰ ਮਿਥਿਆ ਸਮਝਣਾ ਵੀ ਇਹ ਸਭ ਝੂਠ ਹੈ ਇਹ ਸਭ ਕਲਪਨਾ ਹੈ ਇਹ ਕੇਵਲ ਕਲਪਨਾ ਹੈ ਕਿਵੇਂ ਜੀ ਕਲਪਨਾ ਜਿਵੇਂ ਕਿਸੇ ਕਹਿ ਦਿੱਤਾ ਹਾਥੀ ਰਬਾਬ ਵਜਾ ਰਿਹਾ ਜਿਵੇਂ ਕਿਸੇ ਆਖਿਆ ਬਲਦ ਪਖਾਵਜ ਵਜਾ ਰਿਹਾ ਜਿਵੇਂ ਕਿਸੇ ਨੇ ਕਹਿ ਦਿੱਤਾ ਕਿ ਚੂਈ ਮੰਗਲ ਗਾ ਰਹੀ ਹੈ ਜਿਵੇਂ ਕਿਸੇ ਕਹਿ ਦਿੱਤਾ ਕਿ ਕੱਛੂ ਕੁੰਮਾ ਸੰਖ ਵਜਾ ਰਿਹਾ ਇਹ ਸਭ ਝੂਠ ਹੈ ਨਾ ਮਿਥਿਆ ਭਗਤ ਜੀ ਕਹਿੰਦੇ ਫੇਲਰ ਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ਪਹਿਰ ਚੋਲ ਨਾ ਗਦਹਾ ਨਾਚੈ ਪੈਸਾ ਭਗਤ ਕਰਾਵੈ ਜਿਵੇਂ ਸਭ ਕੁਝ ਮਿਥਿਆ ਨਾ ਇਹ ਹੁੰਦਾ ਨਹੀਂ ਹਾਥੀ ਭਲਾ ਰਬਾਬ ਵਜਾ ਸਕਦਾ ਏਡੇ ਏਡੇ ਤੇ ਪੌੜ ਨੇ ਉਹਦੇ ਕਿਵੇਂ ਵਜਾਏਗਾ ਰਬਾਬ ਦੀਆਂ ਤੰਦੀਆਂ ਕਿੰਨੀਆਂ ਬਰੀਕ ਹੁੰਦੀਆਂ ਏਦਾਂ ਇਹ ਸੰਸਾਰ ਕਲਪਨਾ ਹੈ ਸਾਡੀ ਇਹ ਮਿਥਿਆ ਕਹਿੰਦੇ ਸੰਸਾਰ ਤੇ ਸੰਸਾਰ ਦੇ ਪਦਾਰਥਾਂ ਨੂੰ ਮਿਥਿਆ ਕਰਕੇ ਜਾਣਨਾ ਵੀ ਇਹ ਸਭ ਝੂਠ ਹੈ
ਇਹ ਚਟਨੀ ਤੈ ਕਰਹੀ ਹਾਨੀ
ਕਹਿੰਦੇ ਇਹ ਹੈ ਚਟਨੀ ਖਾਂਸੀ ਦੀ ਆਯੁਰਵੈਦ ਦੇ ਵਿੱਚ ਖਾਂਸੀ ਨੂੰ ਨਿਵਾਰਨ ਲਈ ਸੰਘਣੀ ਜੀ ਚਟਣੀ ਬਣਾਈ ਜਾਂਦੀ ਕਿਸੇ ਨਾ ਕਿਸੇ ਔਸ਼ਧੀ ਦੇ ਨਾਲ ਉਹਦੇ ਚ ਕਈ ਕੁਝ ਪਾ ਕੇ ਉਹਦੀ ਚਟਣੀ ਤਿਆਰ ਕਰਦੇ ਕਹਿੰਦੇ ਇਹ ਚਟਣੀ ਹੈ ਇਹਦੀ ਜਿਹੜੀ ਖਾਂਸੀ ਲੱਗੀ ਨਾ ਵਿਸ਼ਿਆਂ ਦੀ ਵਾਸ਼ਨਾ ਤੇ ਤ੍ਰਿਸ਼ਨਾ ਇਹ ਖਾਂਸੀ ਦਾ ਰੋਗ ਹੈ ਇਹਦੇ ਵਾਸਤੇ ਦਵਾਈ ਕਿਹੜੀ ਆ ਵੀ ਸੰਸਾਰ ਦੇ ਪਦਾਰਥਾਂ ਨੂੰ ਝੂਠੇ ਸਮਝਣਾ ਇਹ ਚਟਣੀ ਹੈ ਇਹਦੇ ਨਾਲ ਇਹ ਖਾਂਸੀ ਦੂਰ ਹੋ ਜਾਂਦੀ ਹੈ
ਕਾਮ ਕ੍ਰੋਧ ਅਰ ਮੋਹ ਤ੍ਰਿਦੋਖੋ
ਫਿਰ ਕਾਮ ਕ੍ਰੋਧ ਤੇ ਮੋਹ ਇਹ ਜਿਹੜੇ ਤਿੰਨ ਰੋਗ ਨੇ ਤ੍ਰਿਦੋਸ਼ ਨੇ ਤ੍ਰਿਦੋਸ਼ ਕਿਹੜੇ ਹੁੰਦੇ ਆ ਵਾਤ ਪਿੱਤ ਤੇ ਕਫ ਇਹ ਤ੍ਰਿਦੋਸ਼ ਨੇ ਸਰੀਰ ਵਿੱਚ ਜਾਂ ਵਾਤ ਕਰਕੇ ਬਿਮਾਰੀਆਂ ਹੁੰਦੀਆਂ ਨੇ ਜਾਂ ਕਫ ਵੱਧ ਜੇ ਉਹਦੇ ਨਾਲ ਬਿਮਾਰੀ ਹੁੰਦੀ ਹੈ ਤੇ ਜਾਂ ਪਿੱਤ ਵੱਧ ਜੇ ਸਰੀਰ ਚ ਉਹਦੇ ਨਾਲ ਬਿਮਾਰੀ ਹੁੰਦੀ ਪਿੱਤ ਵੱਧ ਜੇ ਪੇਟ ਦੀਆਂ ਬਿਮਾਰੀਆਂ ਭਿਆਨਕ ਲੱਗਦੀਆਂ ਹਨ ਕਫ ਵੱਧ ਜੇ ਛਾਤੀ ਦੇ ਰੋਗ ਆਣ ਵਿਆਪਦੇ ਹਨ ਵਾਤ ਵੱਧ ਜੇ ਉਹਦੇ ਨਾਲ ਸਰੀਰ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਇਹਨਾਂ ਤਿੰਨਾਂ ਨੂੰ ਬਰਾਬਰ ਕਰਕੇ ਰੱਖਿਆ ਜਾਂਦਾ ਫਿਰ ਸਰੀਰ ਠੀਕ ਰਹਿੰਦਾ ਇਹਨਾਂ ਚੋਂ ਇੱਕ ਵੀ ਵੱਧ ਜੇ ਉਹਦਾ ਪ੍ਰਕੋਪ ਹੋ ਜਾਂਦਾ ਸਰੀਰ ਤੇ ਕਹਿੰਦੇ ਕਾਮ ਕ੍ਰੋਧ ਤੇ ਮੋਹ ਇਹ ਤ੍ਰਿਦੋਸ਼ ਨੇ ਸਰੀਰ ਵਿੱਚ ਇਹ ਵਧੇ ਹੋਏ ਨੇ ਤਿੰਨੇ ਹੀ ਵਧੇ ਹੋਏ ਨੇ ਕਾਮ ਵੀ ਵਧਿਆ ਹੋਇਆ ਕ੍ਰੋਧ ਵੀ ਵਧਿਆ ਹੋਇਆ ਤੇ ਮੋਹ ਵੀ ਵਧਿਆ ਹੋਇਆ ਇਹ ਤਿੰਨਾਂ ਦਾ ਬੈਲੈਂਸ ਨਹੀਂ ਹੈ ਸਰੀਰ ਵਿੱਚ ਇਹ ਤਿੰਨੇ ਪ੍ਰਕੋਪ ਕਰ ਰਹੇ ਨੇ ਸਰੀਰ ਵਿੱਚ ਪਾਤਸ਼ਾਹ ਕਹਿੰਦੇ ਤਿੰਨ ਦੋਸ਼ ਹਨ
ਜਿਨ ਸਭ ਜੀਵਨ ਕੀ ਸੁਧ ਸੋਖੋ
ਇਹੋ ਜਿਹੇ ਵਧੇ ਹੋਏ ਨੇ ਕਾਮ ਕ੍ਰੋਧ ਤੇ ਮੋਹ ਜਿਨ੍ਹਾਂ ਨੇ ਜੀਵਾਂ ਦੀ ਸੋਝ ਹੀ ਖਤਮ ਕਰਕੇ ਰੱਖ ਦਿੱਤੀ ਸੁਧ ਬੁੱਧ ਭੁਲਾ ਕੇ ਰੱਖ ਦਿੱਤੀ ਹੈ ਜੀਵਾਂ ਦੀ
ਸਤਿਗੁਰ ਬਚਨ ਤੰਬੇ ਸੁਰ ਪੂਰੀ
ਖਾਲਸਾ ਜੀ ਜੇ ਸਰੀਰ ਚ ਤ੍ਰਿਦੋਸ਼ ਹੋਵੇ ਨਾ ਤੇ ਪੁਰਾਣੇ ਸਮਿਆਂ ਚ ਤਾਂਬਾ ਭਸਮ ਕਰਕੇ ਤੇ ਤਾਂਬੇ ਦੀ ਭਸਮ ਖਵਾਈ ਜਾਂਦੀ ਸੀ ਤਾਂਬੇ ਨੂੰ ਭਸਮ ਕਰਕੇ ਉਹਦੀ ਭਸਮ ਖਵਾਈ ਜਾਣੀ ਮਾਰੇ ਹੋਏ ਤਾਂਬੇ ਦੀ ਪੁੜੀ ਦੇ ਕੇ ਤ੍ਰਿਦੋਸ਼ ਕਾਬੂ ਕੀਤੇ ਜਾਂਦੇ ਸੀ ਕਹਿੰਦੇ ਆਹ ਜਿਹੜੇ ਕਾਮ ਕ੍ਰੋਧ ਤੇ ਮੋਹ ਦਾ ਤ੍ਰਿਦੋਸ਼ ਹੈ ਨਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹਦੇ ਲਈ ਤਾਂਬੇ ਦੀ ਭਸਮ ਕਿਹੜੀ ਹੈ ਜਿਹਦੇ ਨਾਲ ਇਹ ਕੰਟਰੋਲ ਚ ਆ ਜਾਣ ਇਹਦੇ ਲਈ ਤਾਂਬੇ ਦੀ ਪੁੜੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਵਚਨ
गुरु के बचन एहो जी तांबे दी मारे हुए तांबे दी पूड़ी है ए खांदे सार तिन्ने दोष काबू विच आ जांदे काम क्रोध ते मोह गुरु के बचन ऐसे हैं। सतगुरां दे बचना नू सुनना गुरु के बचना नू मनना गुरु के बचना दी कमाई करन दे नाल ए तिन्ने दोष काबू विच आ जांदे हैं।
नित सेवे ते सो होए दूरी
कहंदे भाई जेडे नित इनू सेवदे ने सतगुरु जी दे बचना नू कहंदे उना दे तिन्ने दोष निर्विरत हो जांदे हैं।
बमन रोग कर ही पर निंदा
बमन रोग कहंदे ने उल्टी दा रोग लगा होना पातशाह कहंदे उल्टी दा रोग भी बहुतियां नू लगा होया है। उल्टी खानी उल्टी कर देनी ओ केड़ी है किसे दी निंदा करनी आखो सतनाम श्री वाहिगुरु निंदा करनी गंद कढ़ना इना उल्टी विच भी गंद ही निकलदा पेट दा कहंदे भाई किसे दी निंदा करनी ए उल्टी दा रोग है बड़ा भयानक गंदगी पखना ते गंदगी कहना मान लो कोई माड़ा पुरश है किसे विच कोई माड़ा औगण है जद उस दे माड़े औगण नू असीं अपनी सिमरती विच ल्यावांगे वो गंदगी आई ना अंदर सोचिया फिर सोचन तो बाद बोलिया फिर तां वो अपने आप साडी सिमरती विच भी आ गया वो रोग साडे अंदर भी पहुंच गई वो माड़ी बिरती साडे अंदर उहदा अक्ष तां रह गया ना उहदी छाप छप गई फोटो खिंची गई अंदर वो किते ना किते जाके फिर अंदर उगेगी। किसे दे भैड़े औगण नू वेख के निंदा करके जदो असी उहदी भंडी करन लग पई हौले हौले करके उही वादी उहदे विच भी आ जांदी है जिहड़ा निंदा करदा। इस करके पातशाह कहिंदे किसे दी नहीं भली निंदा पर निंदक ने निंदा करन तो बाद नहीं आउणा हुंदा उहदे बारे भाई साहब भाई गुरदास जी दा कथन है वो कहिंदे कुत्ता राज बहाली है फिर चक्की चट्टै सप्पै दुध प्याली है विह मुखों सुट्टै पत्थर पानी रखी है मन हठ ना कट्टै। फिर अगे जाके वो कहिंदे है त्यों निंदक पर निंदहु हठ मूल ना कट्टै आपण हथी अपनी जड़ आप उह पट्टै। कुत्ते नू राज गद्दी ते बिठा दिओ उहने फिर भी चक्की ते जाके आटे दा चीथड़ा चटना ही चटना भावे सोने दे सिंघासण ते क्यों ना बिठा दिओ उहने अपनी नीच बिरती नहीं छड्डणी। सप्प नू जिन्ना मर्जी दुध पिया लो उहने जहर सुट्टण तों बाद नहीं आउणा पत्थर नू जिन्ना चिर मर्जी पाणी विच रख लो उह नरम नहीं हो जांदा। इसे तरह जिहड़ा निंदक है उहनू जिन्ना मर्जी कह लो भी अगे ना करी गल उहने कारी देनी हुंदी है उहने बाद नहीं आउणा ते उह किसे दा नहीं कुछ बिगाड़दा जिहदी निंदा करदा उहदा कुछ नहीं बिगड़दा सगों निंदक अपनियां जड़ां अपने हत्थां नाल आप पुटदा। भाई गुरदास जी फिर होर लिखदे निंदा कर हरनाक्ष है वेखो फल वट्टे लंक लुटाई रावण मस्तक दस कट्टे। कहिंदे रणाक्ष ने निंदा कीती की खट्टिया भगवान दी निंदा करदा सी रावण ने निंदा कीती उहने की कीता दस सिर अपने कटा ले किड्डा वड्डा ज्ञानी सी ते हुण उहनू मूर्ख नाल तस्बीह दित्ती जांदी है उहने भी निंदा कीती सी। कहण तों भाव पातशाह कहिंदे किसे दी निंदा करनी ए वमन रोग है ए उल्टी दा रोग है।
हटे लखे सब ते निज मंदा
होने दा इलाज की है एदी दवाई केड़ी है कहंदे ए उल्टी तां हटदी है जे ए समझ लवे के मैं सब तो माड़ा मेरे तो सब चंगे ने फिर किसे दी निंदा नहीं करदा। असी किसे दी निंदा कदों करदे हां जदों किसे नू अपने तो माड़ा समझ के आप चंगे बनदे हां जदों ये समझ लिए मेरे तो सारे चंगे ने भले ने हम तज भलो सब कोए फेरे उल्टी दा रोग चलिया जांदा फेरे निंदा दी बीमारी जिहड़ी है हट जांदी है ये रोग तो खेड़ा छुट जांदा। पर उहदे लई लोड़ है ये जानना कि मेरे तो बुरा कोई नहीं फरीदा जे तू अकल लतीफ काले लिख ना लेख आप नड़ै गिरिबान मैं सिर नीवा कर दे। अपने अंदर छाती बार के वेखी असि किथे खड़े हां, मेरे च किन्ने क हुनर ने, किन्ना क गुण है मेरे विच। जदों अपने अंदर छाती मारांगे ते वेखांगे, स्वै पड़चोल कहिंदे इहनूं खालसा जी, स्वै पड़चोल अपनी स्वै शास्त्री भाषा च इहनूं कहिंदे स्वै अध्याय, स्वै चिंतन, वेखणा मेरे च किन्नियां कमियां ने। जदों अपनियां कमियां वेखण लग पवांगे दूजे दियां कमियां दिसणियां ही नहीं, जदों अपनियां खूबियां दिसदियां ने ते फिर दूजे दियां कमियां नजर आउंदियां। तो साहब कहिंदे भाई सब तो अपने आप नूं नीच करके जानना, मंदा करके जानना, उहदे नाले निंदा दा उल्टी दा रोग हट जांदा है।
अस बिद के रुज सो मन पूरन,
वैद हरिदास जी इहो जे पता नहीं किन्ने क रोग ने जिहदे नाल जीव दा मन भरिया पिया, इहो जे रोगां नाल पता नहीं किन्ने क रोग ने ऐसे जिन्हां रोगां करके जीव दा मन भरिया होया।
मिटे सेव गुर पद रज चूरन,
जदों गुरु साहब जी दे चरणां दी सेवा करिए ता ए सारे रोग मिट जांदे हन।
कमल बदन ते बचन सुने जब,
इन्हां सारे रोगां दी एक सब तो श्रेष्ठ दवाई है, औषधि है, वह है हरी दा नाम, परमेश्वर दा नाम, जो गुरु कोलों प्राप्त हुंदा है। गुरु कोलों अमृत नाम दी प्राप्ति करके जदों कोई साधको दी साधना करदा है ता उहदे सारे रोग खंडे जांदे हन। कमल बदन सतगुरु गुरु नानक साहब दे मुखों वैद हरिदास जी ने जदों ये बचन सुने,
वैद बिचछन निमर पयो तब,
स्याणा वैद सी, समझ गया महाराज जी दे बचन सुन के बिलकुल विनम्र हो गया, सिर झुक गया वैद हरिदास जी दा सतगुरु जी दे सानमुख।
निज मन को मुनसब होए तबई,
अपने मन दा मुनसब हो के, अपने मन दे मुनसब हो के,
कहे जे रुज लख लीने सबई,
कहन लगा जी मैं रोग जान ले हन सारे,
कर बिब बंदत बिने बखानी।
जदों अपने अंदर मन नूं सामने करके अंदर झात मारी वेख्या जेड़े रोग गुरु नानक साहब ने दसे ने वाकई मन नूं लगे हुए है, ये सारे रोगां करके तां मैं आप खुद ग्रसिया होया। हाथ जोड़े वैद हरदास जी ने धन गुरु नानक साहब जी दे पवित्र चरणा ते सिर धर के मत्था टेकिया और वैद हरदास जी बेनती करके कहन लगे,
ओ हेरे ओ होए कर अनजानी।
महाराज खिमा खिमा खिमा, गरीब नवाज खिमा कर दे, मैं अनजान सी ते मैं आके तुहानू रोगी समझ के वेख रहा सी कि तुसी रोगी हो, पातशाह तुहानू छूंदिया मैं जान लिया रोगां नाल तां मैं भरिया होया, अनेक प्रकार दे रोगां करके तां मैं खुद ग्रसिया होया, खिमा कर दिओ महाराज, मैं तुहाडी महिमा तो अनजान सी।
जस इच्छा करिए तस लीला,
जिवें तुहाडी इच्छा उसे तरह लीला करो आप जी, स्वतंत्र हो सतगुरु, तुहाडे ते किसी दा किसी प्रकार दा कोई अंकुश नहीं है, तुसी आप स्वय मालक हो, खुद खुदा हो, आप निरंकार हो, अपनी स्वै इच्छा दे नाल जिथे तुहाडा चित करे विचरो।
महापुरख तुम गुनी गहिला,
आज तुसी महापुरश हो, गुणा दे अथा समुंदर हो,
तुमरे बचनन मोए अविद्या,
आशा तुहाडे बचना नु सुन के तुहाडे बचना दे नाल मेरे अंदर दी जितनी अविद्या सी, जितना अज्ञान सी,
बान लच ज्यों कीनी पिद्या,
सारी अविद्या अज्ञान दूर हो गया, इस तरह जिवें किसे तीर दे नाल निशाने नू विन देईदा ना, महाराज इस तरह तुहाडे बचना ने मेरे अंदरों अज्ञान नू कट के रख दिता, अविद्या नू दूर करके रख दिता, चानना हो गया अंदर।
आमी होवन बहर अनामी,
मैं समझ लिया रोगी कौन हुंदा है ते मैं ए भी समझ लिया है कि रोग तो रहत कौन हुंदा है, मैं रोगी भी पछाण लिया है
ਤੇ ਮੈਂ ਇਹ ਵੀ ਜਾਣ ਲਿਆ ਵੀ ਰੋਗ ਰਹਿਤ ਕੌਣ ਹੁੰਦਾ, ਅਨਾਮੀ ਕੌਣ। ਅਨਾਮੀ ਦਾ ਮਤਲਬ ਜਿਸ ਨੂੰ ਕੋਈ ਆਮੀ ਰੋਗ ਨਾ ਹੋਵੇ, ਉਹ ਕੌਣ, ਮੈਂ ਇਹ ਜਾਣ ਲਿਆ।
ਲੱਖ ਲੀਏ ਗਤ ਸਭ ਹੋਏ ਤੋ ਸਵਾਮੀ।
ਇਹ ਸਵਾਮੀ ਤੁਹਾਡੀ ਸ਼ਰਨ ਚ ਪੈ ਕੇ ਮੈਂ ਇਹ ਸਾਰੀ ਗਤ ਸਮਝ ਲਈ ਹੈ, ਜਾਣ ਲਈ ਹੈ।
ਅਬ ਮੁਝੇ ਪਰ ਇਹ ਕਰੁਣਾ ਕਰੀਏ, ਮਨ ਕੋ ਰੋਗ ਸਗਲ ਪਰ ਹਰੀਏ।
ਆਓ ਗੁਰੂ ਖਾਲਸਾ ਜੀ, ਵੈਦ ਹਰਦਾਸ ਜੀ ਦੀ ਇਸ ਬੇਨਤੀ ਨਾਲ ਆਪਾਂ ਸਾਰੇ ਜੁੜੀਏ। ਵੈਦ ਹਰਿਦਾਸ ਜੀ ਜੋ ਬੇਨਤੀ ਗੁਰੂ ਬਾਬਾ ਜੀ ਦੇ ਚਰਨਾਂ ਚ ਕਰ ਰਹੇ ਨੇ, ਇਸ ਬੇਨਤੀ ਨੂੰ ਆਪਣੀ ਰੂਹਾਂ ਦੀ ਪੁਕਾਰ ਬਣਾਈਏ, ਆਪਣਿਆਂ ਮਨਾਂ ਦੀ ਪੁਕਾਰ ਬਣਾ ਕੇ ਆਖੀਏ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਹੁਣ ਮੇਰੇ ਤੇ ਕਿਰਪਾ ਕਰੋ, ਮੇਰੇ ਮਨ ਦੇ ਸਾਰਿਆਂ ਰੋਗਾਂ ਨੂੰ ਦੂਰ ਕਰਕੇ ਨਿਵਾਰ ਦਿਓ। ਅਬ ਮੁਝ ਪਰ ਇਹ ਕਰੁਣਾ ਕਰੀਏ, ਮਨ ਕੋ ਰੋਗ ਸਗਲ ਪਰ ਹਰੀਏ। ਹੇ ਗੁਰੂ ਨਾਨਕ ਸਾਹਿਬ, ਮੇਰੇ ਤੇ ਹੁਣ ਕਰੁਣਾ ਕਰੋ, ਮੇਰੇ ਮਨ ਨੂੰ ਇਹ ਜਿੰਨੇ ਰੋਗ ਤੁਸੀਂ ਦੱਸੇ ਨੇ ਸਭ ਲੱਗੇ ਹੋਏ ਨੇ ਪਾਤਸ਼ਾਹ, ਮੈਂ ਕਿਸੇ ਰੋਗ ਤੋਂ ਨੀ ਬਚਿਆ ਹੋਇਆ। ਇਹਨਾਂ ਸਾਰਿਆਂ ਰੋਗਾਂ ਨੂੰ ਹੇ ਜਗਤ ਗੁਰੂ ਗੁਰੂ ਨਾਨਕ ਸਾਹਿਬ, ਤੁਸੀਂ ਆਪ ਕਿਰਪਾ ਕਰਕੇ ਨਿਵਾਰ ਦਿਓ, ਦੂਰ ਕਰ ਦਿਓ। ਰੋਗੀ ਕਾ ਪ੍ਰਭ ਖੰਡ ਹੋ ਰੋਗ, ਮਹਾਰਾਜ ਸਾਡੇ ਰੋਗੀਆਂ ਦੇ ਰੋਗ ਨਿਵਾਰ ਦਿਓ।
ਸ਼੍ਰੀ ਗੁਰ ਕਹਿਓ ਕਰੋ ਸਤ ਸੰਗਾ।
ਧੰਨ ਗੁਰੂ ਨਾਨਕ ਸਾਹਿਬ ਨੇ ਬੇਨਤੀ ਸੁਣੀ ਤੇ ਵੈਦ ਹਰਿਦਾਸ ਜੀ ਨੂੰ ਕਹਿਣ ਲੱਗੇ, ਹਰਿਦਾਸ ਜੀ ਅੱਜ ਤੋਂ ਬਾਅਦ ਸਤਸੰਗ ਜ਼ਰੂਰ ਕਰਨਾ ਹੈ, ਸਤਸੰਗਤ ਵਿੱਚ ਜ਼ਰੂਰ ਜੁੜਨਾ ਹੈ। ਜਿੱਥੇ ਹਰੀ ਕਥਾ ਹੋ ਰਹੀ ਹੋਵੇ, ਜਿੱਥੇ ਹਰੀ ਜਸ ਹੋ ਰਿਹਾ ਹੋਵੇ, ਉਸ ਸਤਸੰਗਤ ਵਿੱਚ ਆ ਕੇ ਨਿਤ ਜੁੜਨਾ, ਸਤਸੰਗਤ ਕਰਨੀ ਹੈ।
ਦਿਨ ਥੋਰਨ ਮੈਂ ਹੋਵੇ ਪੰਗਾ।
ਜਿਵੇਂ ਜਿਵੇਂ ਸਤਸੰਗ ਕਰੋਗੇ, ਕਥਾ ਸੁਣੋਗੇ, ਕੀਰਤਨ ਸੁਣੋਗੇ, ਤਿਵੇਂ ਤਿਵੇਂ ਹੌਲੇ ਹੌਲੇ ਕਰਕੇ ਇਹ ਸਾਰੇ ਰੋਗ ਤੁਹਾਡੇ ਅੰਦਰੋਂ ਦੂਰ ਹੋ ਜਾਣਗੇ, ਇਹ ਸਾਰੇ ਰੋਗ ਤੁਹਾਡੇ ਭੰਗੇ ਜਾਣਗੇ, ਨਿਰਵਿਰਤ ਹੋ ਜਾਣਗੇ।
ਮਨ ਸੁਖ ਪਾਏ ਕਰੀ ਪਦ ਬੰਦਨ।
ਵੈਦ ਹਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਤੇ ਮਨ ਨੂੰ ਸੁਖ ਪੈ ਗਿਆ, ਔਰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਹੱਥ ਜੋੜ ਕੇ ਵੰਦਨਾ ਕੀਤੀ।
ਮੈਂ ਮਾਂ ਜਾਨੀ ਕੁਮਤ ਨਿਕੰਦਨ।
ਕੁਮਤ ਦਾ ਨਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭਾਰੀ ਮਹਿਮਾ ਤੋਂ ਵੈਦ ਹਰਦਾਸ ਜੀ ਜਾਣੂ ਹੋ ਗਏ।
ਗਏ ਸਦਨ ਸੇਵਿਓ ਸਤ ਸੰਗਾ।
ਘਰ ਗਏ, ਰੋਜ ਸੰਗਤ ਕਰਨ ਲੱਗੇ ਵੈਦ ਹਰਦਾਸ। ਕਦੇ ਸਤਿਗੁਰਾਂ ਦੀ ਸੰਗਤ ਕਰ ਲੈਂਦੇ ਹੈ, ਕਦੇ ਕੋਈ ਮਹਾਂਪੁਰਸ਼ ਮਹਾਤਮਾ ਸਤਸੰਗੀ ਆਇਆ ਹੋਵੇ ਜਿੱਥੇ ਕਥਾ ਕੀਰਤਨ ਹੋ ਰਹੀ ਹੋਵੇ, ਉੱਥੇ ਜਾ ਕੇ ਰੋਜ ਸਤਸੰਗਤ ਕਰਨ ਲੱਗ ਪਏ।
ਮੋਖ ਉਚਿਤ ਪਾ ਉਰ ਭ੍ਰਮ ਭੰਗਾ।
ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਪਾਲਦਿਆਂ ਜਦੋਂ ਸੰਗਤ ਕਰਨ ਲੱਗੇ, ਗੁਰੂ ਸਾਹਿਬ ਦੀ ਕਲਾ ਵਰਤੀ, ਸਹਿਜੇ ਸਹਿਜੇ ਕਰਕੇ ਕੁਝ ਦਿਨਾਂ ਵਿੱਚ ਹੀ ਵੈਦ ਹਰਦਾਸ ਜੀ ਦੇ ਸਾਰੇ ਭਰਮ ਦੂਰ ਹੋ ਗਏ ਔਰ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਗਏ, ਮੋਕਸ਼ ਦੇ ਅਧਿਕਾਰੀ ਹੋ ਗਏ, ਜੀਵਨ ਮੁਕਤ ਅਵਸਥਾ ਨੂੰ ਜਾ ਕੇ ਪ੍ਰਾਪਤ ਹੋ ਗਏ। ਐਸਾ ਤਰਸ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ।
ਦੋਹਰਾ ਅਸਬਿਦ ਬੈਦ ਉਧਾਰ ਕਰ, ਸ਼੍ਰੀ ਗੁਰ ਕਰੁਣਾ ਖਾਨ।
ਵੈਦ ਹਰਦਾਸ ਜੀ ਦਾ ਉਧਾਰ ਕਰਕੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੋ ਕਰੁਣਾ ਦੇ ਮਹਾਨ ਸਾਗਰ ਹਨ,
ਸਦਾ ਬਦਨ ਤੇ ਨਾਮ ਜਪ ਤਰੋ ਹਿਰਦੇ ਨਿਤ ਧਿਆਨ।
ਇਹ ਮੇਰਿਆ ਮਨਾ, ਐਸੇ ਗੁਰੂ ਨਾਨਕ ਸਾਹਿਬ ਦਾ ਸਦਾ ਨਾਮ ਜਪਿਆ ਕਰ ਰਸਨਾ ਤੋਂ, ਔਰ ਐਸੇ ਗੁਰੂ ਨਾਨਕ ਸਾਹਿਬ ਦੀ ਸੋਹਣੀ ਮੂਰਤ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਿਆ ਕਰ। ਜਿਹੜੇ ਸਤਿਗੁਰਾਂ ਨੇ ਵੈਦ ਹਰਦਾਸ ਨੂੰ ਤਾਰਿਆ, ਉਹ ਤੈਨੂੰ ਵੀ ਤਾਰਨਗੇ।
ਦੋਹਰਾ ਸ਼੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪਰ ਨਾਮ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। धन गुरु नानक देव साहिब जी सुखां दे समुंदर हन। सुख सिंध सुखां दे समुंदर ने। समुंदर च पानी की कमी नहीं ना है। एदा सतगुरु गुरु नानक साहब दे चरणां च किसी भी सुख की कमी नहीं है। सर्व सुख महाराज जी दे पास ने। ऐसे धन गुरु नानक साहब जी नूं मैं हाथ जोड़ के मां कवि कविराज भाई संतोख सिंह जी कहिंदे प्रणाम करदा हां। है गुरसिखो, ऐसे गुरु नानक साहब जी नूं हाथ जोड़ के प्रणाम है मेरी। गुरुदेव दे चरणां च प्रणाम है।
जिस करुणा ते वड अगी पावे गत बिसराम।
जिस गुरु नानक साहब जी दी कृपा नाल वड्डे वड्डे पापियां नूं भी मुक्ति दा दान प्राप्त हो जांदा है, गति नूं प्राप्त हो जांदे ने। कहिंदे ऐसे गुरु नानक साहब दे चरणां ते मेरी प्रणाम है, गुरु नानक साहब दे चरणा ते मेरी वंदना है।
जो पई ते करुणा की हमरे टेकू।
गुरु नानक साहब जी दी कृपा दी मेरे मन नु टेक है, आसरा है।
सुमत ना उकत ना मुझ उर एकू।
मैनू ना सुमत दा पता, ना मैनू उकती दा पता, ना मैनू ज्ञान ध्यान दा पता।
रुच ऊची मन की मत कीरा।
मेरी इच्छा बड़ी उच्ची है पर मैं मत करके निका जा कीड़ा हां।
मिले न पोडी चाहो हीरा।
मैं चाहना मैनू हीरा मिल जाए पर मिल मैं जोगा कौडी जोगा भी नहीं, पर चौना मैनू हीरा मिल जाए।
ज्यो ज्यो मत दे मुझे बुलाई।
हां ता मैं कीड़ा पर मेरी इच्छा बड़ी उच्ची है भी हीरा मिल जाए, यानी कि मैं गुरु नानक साहब दी कथा लिख लवा। बड़ी इच्छा बड़ी उच्ची है मेरी, पर मैनू आस है जिहो जिहो जी मत मेरे सतगुरु जी दे के मैनू बुलाउणगे।
त्यों त्यों लिखो कथा सुखदाई।
मैं तिवे तिवे सतगुरां दी सुख देण वाली कथा लिखांगा।
शक्त नहीं एक पद रचना की।
कहिंदे मेरे च शक्ति नहीं भी मैं एक पद भी एक अखर भी रचना करके लिख सका। मां कवि जी कहिंदे मेरे च ताकत नहीं कि मैं एक पद भी लिख सका।
ग्रंथ करन ए करुणा ता की।
कहिंदे एडा वड्डा ग्रंथ लिखण दी इच्छा कथा दा, ए तां लिखिया जाना जे गुरु नानक साहब जी करुणा करनगे, उन्हां दी कृपा नाल ही लिख होना। ए मां कवि भाई संतोख सिंह जी दी बेनती है सतगुरां दे चरणां च। साहब जी दे पावन अमृत बचन विचारदियां, गुरु साहब जी दी पावन अमृत कथा नूं कथन करदियां, होईयां अनेक प्रकार दियां भुल्लां चुक्कां दी खिमा करनी जी, अरदास करनी सतगुरु जी अगां वास्ते सत बुद्धि ते समत प्रदान करन। वाहेगुरु 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 वाहेगुरु
वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु
वाहेगुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु।